ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਦੀ ਗਿਆਤ ਲਈ ਕਿ ਅੱਜ ਆਪਾਂ ਇਹ ਸਮਾਗਮ ਨਿਯਤ ਸਮੇਂ ਤੋਂ ਕੁਝ ਸਮਾਂ ਪਹਿਲਾਂ ਸਮਾਪਤ ਕਰ ਦਿੱਤਾ ਹੈ, ਕਿਉਂਕਿ ਅੱਜ ਸਾਡੇ ਪਾਸ ਪੋਥੀਆਂ ਨਾ ਸੰਤੋਖੋ, ਕੁਝ ਕੁ ਸਮਾਂ ਆਪਾਂ ਜਿਹੜੇ ਪਾਠਾਂ ਦੇ ਨਿਰਣੇ ਹੈ ਉਹ ਕਰਨੇ ਹੈ, ਔਰ 5-7 ਮਿੰਟ ਉਹ 'ਤੇ ਲੱਗ ਜਾਣੇ। ਉਸ ਤੋਂ ਬਾਅਦ ਸਾਡੇ ਪਾਸ ਡਾਕਟਰ ਹਰਪਾਲ ਸਿੰਘ ਜੀ ਪੰਨੂ, ਮੁਖੀ ਧਰਮ ਅਧਿਐਨ ਵਿਭਾਗ, ਡਾਇਰੈਕਟਰ ਸੈਂਟਰ ਫਾਰ ਬੁੱਧਿਸਟ ਸਟੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ, ਉਹ ਪਹੁੰਚੇ ਹੋਏ ਹੈ। ਉਹ ਆਪ ਜੀ ਨੂੰ ਗੁਰਬਾਣੀ ਦੇ ਉਚਾਰਨ ਸੰਬੰਧੀ ਔਰ ਕਿਹੜੀ ਕਿਹੜੀ ਭਾਸ਼ਾ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵਰਤੀ ਔਰ ਭਾਸ਼ਾ ਦੇ ਬਾਰੇ ਉਹਨਾਂ ਦੇ ਪਾਸ ਬਹੁਤ ਵੱਡਾ ਭੰਡਾਰ ਹੈ। ਆਪ ਜੀ ਨੂੰ ਭਾਸ਼ਾ ਦੇ ਸੰਬੰਧ ਵਿੱਚ ਸਤਿਗੁਰੂ ਮਹਾਰਾਜ ਦੀ ਭਾਸ਼ਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੀ ਗਈ ਹੈ ਉਹਦਾ ਔਰ ਸਮੇਂ ਸਮੇਂ ਅਨੁਸਾਰ ਜਿਵੇਂ ਉਚਾਰਨ ਵਿੱਚ ਫਰਕ ਆਉਂਦਾ ਹੈ ਉਹਦੇ ਬਾਰੇ, ਔਰ ਮਹਾਰਾਜ ਜੀ ਦੇ ਜੋ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਭਾਸ਼ਾ ਵਰਤੀ ਹੈ ਉਹਦੇ ਬਾਰੇ ਆਪ ਜੀ ਨੂੰ ਬਹੁਤ ਵੱਡਾ ਗਿਆਨ, ਜਿਨ੍ਹਾਂ ਦਾ ਸਾਰੀ ਜ਼ਿੰਦਗੀ ਦਾ ਇਹ ਤਜ਼ਰਬਾ ਹੈ, ਔਰ ਬਹੁਤ ਵੱਡੇ ਭਾਸ਼ਾ ਦੇ ਉਹਨਾਂ ਦੇ ਪਾਸ ਗਿਆਨ ਹਨ, ਉਹ ਆਪ ਜੀ ਨੂੰ ਬਖਸ਼ਿਸ਼ ਕਰਨਗੇ। ਇਸ ਕਰਕੇ ਬੇਨਤੀ ਹੈ ਕਿ ਕੋਈ ਵੀ ਗੁਰਮੁਖ ਜਾਣ ਦੀ ਖੇਚਲ ਨਾ ਕਰੇ, ਸਾਰੇ ਕੁਝ ਸਮਾਂ ਗੁਰਬਾਣੀ ਦੇ ਸ਼ੰਕਿਆਂ ਸੰਬੰਧੀ ਨਿਰਣਾ 5-7 ਮਿੰਟ ਸੁਣ ਕੇ ਉਪਰੰਤ ਉਹ ਸਾਡੇ ਸਾਹਮਣੇ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਦੇ ਬਾਰੇ ਗਿਆਨ ਬਖਸ਼ਿਸ਼ ਕਰਨਗੇ ਡਾਕਟਰ ਹਰਕੀਰਤ ਸਿੰਘ ਜੀ ਪੰਨੂ ਜੀ। 693 ਅੰਗ ਸਤਰ ਹੇਠੋਂ ਤੀਜੀ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ, ਇਸ ਵਿੱਚ ਕ੍ਰਿਸ਼ਨ ਸ਼ਬਦ ਵਿੱਚ ਨੰਨਾ ਅੱਖਰ ਸੱਸੇ ਦੇ ਪੈਰ ਵਿੱਚ ਆਇਆ ਹੈ ਪਰ ਬੋਲਦਾ ਪੂਰਾ ਹੈ, ਇਹਨੂੰ ਅੱਧਾ ਕਿਉਂ ਨਹੀਂ ਬੁਲਾਇਆ ਜਾਂਦਾ, ਕਿਰਪਾ ਕਰਕੇ ਖੁਲਾਸਾ ਕਰਕੇ ਦੱਸੋ ਜੀ।
ਗਿਣਤੀ ਵਿੱਚ ਨਹੀਂ ਆਏਗਾ, ਉਂਝ ਪੂਰਾ ਹੋ ਗਿਆ ਜਿਵੇਂ ਗ੍ਰਿਸ਼ਟ ਹੇਠਾਂ ਟਾਂਕਾ ਲੱਗਿਆ ਹੋਇਆ ਉਹਦੇ। ਜਦੋਂ ਅਸੀਂ ਉਹ ਵਰਣਕ ਛੰਦ ਨੂੰ ਮਾਤਰਾ ਗਿਣਾਂਗੇ ਉਸ ਵੇਲੇ ਇਹ ਗਿਣਤੀ ਵਿੱਚ ਨਹੀਂ ਆਏਗਾ। ਇਸ ਤਰ੍ਹਾਂ ਦੇ ਜਿੰਨੇ ਵੀ ਇਹ ਲਫ਼ਜ਼ ਹੇਠਾਂ ਆਏ ਨੇ, ਪ੍ਰਭ ਆਇਆ ਹੈ, ਸਮਰੱਥ ਦੇ ਹੇਠਾਂ ਰਾਧਾ ਆਇਆ, ਉਹ ਕਿਸੇ ਗਿਣਤੀ ਵਿੱਚ ਨਹੀਂ ਆਏਗਾ, ਸੋ ਨਹੀਂ ਹੋਏਗਾ। ਇਹ ਬੋਲਣ ਵਿੱਚ ਉਹ ਪੂਰੇ ਆ ਜਾਂਦੇ ਨੇ, ਕਿਤੇ ਅੱਧੇ ਆ ਜਾਂਦੇ ਨੇ, ਜਿਵੇਂ ਪ੍ਰਭ ਹੈ ਉੱਥੇ ਅੱਧਾ ਹੀ ਰਾਧਾ ਬੋਲ ਜਾਂਦਾ, ਕੱਕੇ ਦੇ ਹੇਠਾਂ ਰਾਧਾ ਆ ਗਿਆ, ਕਿਰਪਾ ਹੋ ਗਿਆ। ਲੇਕਿਨ ਜਦੋਂ ਅਸੀਂ ਕਾਵਿ ਦੇ ਨਿਯਮਾਂ ਅਨੁਸਾਰ ਕੋਈ ਛੰਦ ਦੇ ਉਹ ਮਾਤਰਾ ਗਿਣਾਂਗੇ, ਅੱਖਰ ਗਿਣਾਂਗੇ, ਉਸ ਵੇਲੇ ਉਹ ਹੇਠਲੇ ਅੱਖਰਾਂ ਦੀ ਗਿਣਤੀ ਨਹੀਂ ਆਊਗੀ। ਇਸ ਕਰਕੇ ਇਹ ਗੁਰੂ ਮਹਾਰਾਜ ਨੇ ਜਿਹੜੇ ਕਾਵਿ ਦੇ ਨਿਯਮ ਹੈ ਉਹਨਾਂ ਦਾ ਵੀ ਧਿਆਨ ਰੱਖ ਕੇ ਇਹ ਬਾਣੀ ਉਚਾਰੀ ਹੈ। ਜਿਹੜੇ ਕੋਈ ਸੰਗੀਤ ਦੇ ਨਿਯਮ ਹੈ ਉਹਨਾਂ ਨੂੰ ਵੀ ਸਨਮੁਖ ਸਮਕਸ਼ ਰੱਖ ਕੇ ਇਹ ਬਾਣੀ ਉਚਾਰੀ ਹੈ। ਕੁਝ ਵਿਆਕਰਨ ਦੇ ਨਿਯਮ ਵੀ ਹਨ, ਕੁਝ ਜਿਹੜੇ ਵਿਆਕਰਨ ਦੇ ਨੇ ਜਿਵੇਂ ਉਹਨਾਂ ਤੋਂ ਸੁਤੰਤਰ ਵੀ ਬਾਣੀ ਹੈਗੀ ਹੈ, ਜਿਵੇਂ ਮੰਨੈ ਤਰੈ ਤਾਰੇ ਗੁਰ ਸਿੱਖ, ਇੱਥੇ ਗੁਰ ਦੇ ਰਾਰੇ ਨੂੰ ਹੇਠਾਂ ਔਂਕਣ ਲੱਗਿਆ ਹੈ। ਜਿਹੜੇ ਕੋਈ ਵਿਆਕਰਨ ਦੇ ਨਿਯਮਾਂ ਵਾਲੇ ਨੇ ਉਹ ਕੋਈ ਵੀ ਨਿਯਮ ਇੱਥੇ ਲਾਗੂ ਨਹੀਂ ਕਰ ਸਕਦੇ, ਅਖੀਰੀ ਉਹਨਾਂ ਨੂੰ ਇਹ ਕਹਿਣਾ ਪਊਗਾ ਇੱਥੇ ਵਿਆਕਰਨ ਅਤੇ ਨਿਯਮਾਂ ਤੋਂ ਉੱਪਰ ਉੱਠ ਕੇ ਸੁਤੰਤਰ ਤੁਰਕੀ ਬਾਣੀ ਜਾ ਰਹੀ ਹੈ। ਇਸ ਤਰ੍ਹਾਂ ਦੇ ਕਈ ਲਫਜ਼ ਹਨ ਜਿਨ੍ਹਾਂ 'ਤੇ ਅਸੀਂ ਵਿਆਕਰਨ ਦੇ ਨਿਯਮਾਂ ਨੂੰ ਨਹੀਂ ਲਾਗੂ ਕਰ ਸਕਦੇ। ਉੱਥੇ ਇਹ ਨਹੀਂ ਕਹਾਂਗੇ ਵੀ ਇਹ ਲਿਖਾਰੀ ਦੀ ਗਲਤੀ ਹੈ, ਨਹੀਂ ਇਹ ਤੁਰਕੀ ਬਾਣੀ ਸੱਚ ਕੀ ਬਾਣੀ ਹੈ, ਆਜ਼ਾਦ ਹੈ, ਸੁਤੰਤਰ ਹੈ। ਇਸ ਕਰਕੇ ਉਹ ਪ੍ਰਕਰਨ ਅਨੁਸਾਰ ਉੱਥੇ ਅਰਥ ਹੋ ਜਾਏਗਾ, ਵਿਆਕਰਨ ਦੇ ਨਿਯਮਾਂ ਨੂੰ ਨਹੀਂ ਲਿਆ ਜਾਂਦਾ ਹੈ।
599 ਅੰਗ 'ਤੇ ਖਿਣ ਖਿਣ ਭਗਤ ਕਰੇ ਦਿਨ ਰਾਤੀ, ਗੁਰਮਤ ਭਗਤ ਉਮਾਹਾ ਰਾਮ, ਕਿਰਪਾ ਕਰਕੇ ਦੱਸੋ ਕਿ ਉਮਾਹਾ ਪਾਠ ਊੜੇ ਦੇ ਉੱਪਰ ਹੋੜੇ ਅਤੇ ਔਂਕੜ ਨਾ ਔਂਕੜ ਦੇ ਸਹਿਤ ਆਇਆ ਹੈ, ਇਹਦਾ ਕਾਰਨ ਦੱਸੋ ਜੀ।
ਇਹ ਜੈਸਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਿੱਤਰ ਮੁਖਾਰ ਤੋਂ ਬਿੰਦ ਤੋਂ ਉਚਾਰਨ ਕੀਤੀ ਹੋਈ ਜਿਹੜੀ ਬਾਣੀ ਹੈ ਉਹਦੇ ਵਿੱਚ ਇਹ ਵਾਰ ਵਾਰ ਉਮਾਹਾ ਸ਼ਬਦ ਆਇਆ ਹੈ। ਆਇਆ ਤਿੰਨ ਰੂਪਾਂ ਵਿੱਚ, ਕਿਤੇ ਖੁੱਲ੍ਹੇ ਮੂੰਹ ਵਾਲਾ ਊੜਾ ਹੈ, ਉੱਥੇ ਉਹਦਾ ਉਚਾਰਨ ਹੋੜੇ ਰੂਪ ਵਿੱਚ ਉਹ ਮਾਹਾ ਰਾਮ, ਕਿਤੇ ਬੰਦ ਮੂੰਹ ਵਾਲਾ ਊੜਾ ਹੈ, ਹੇਠਾਂ ਔਂਕੜ ਲੱਗਿਆ ਹੋਇਆ, ਉੱਥੇ ਹੈ ਉਮਾਹਾ ਰਾਮ। ਤੀਜਾ ਰੂਪ ਹੈ ਖੁੱਲ੍ਹੇ ਮੂੰਹ ਵਾਲਾ ਊੜਾ, ਉਹਦੇ ਹੇਠਾਂ ਲੱਗਿਆ ਔਂਕੜ, ਉਹ ਦਰਮਿਆਨੇ ਰੂਪ ਵਿੱਚ ਨਾ ਹੋੜਾ ਨਾ ਔਂਕੜ, ਵਿਚਾਲੇ ਜੇ ਆਵਾਜ਼ ਨਾਲ ਉਹਦਾ ਉਚਾਰਨ ਕਰਨਾ ਉਮਾਹਾ ਰਾਮ। ਤੋ ਇਹ ਹੈ ਸ਼ੁੱਧ ਰੂਪ ਇਸਦਾ ਸੰਪਰਦਾ ਵਿੱਚ, ਜੋ ਇਸ ਟਕਸਾਲ ਦਮਨੀ ਤੋਂ ਇਸ ਅਸਥਾਨ ਤੋਂ ਬੜੇ ਅੱਗੇ ਤੋਂ ਅੱਗੇ ਵਿਦਿਆਰਥੀ ਨੇ ਉਹ ਅੱਗੇ ਤੋਂ ਅੱਗੇ ਜਿਹੜੇ ਗਿਆਨੀ ਹੈ ਇਸ ਤਰ੍ਹਾਂ ਹੀ ਉਹਦਾ ਉਚਾਰਨ ਦੱਸਦੇ ਹੈ, ਜਿਵੇਂ ਦਾਸ ਨੂੰ ਦੱਸਿਆ ਗਿਆ, ਦਾਸ ਨੇ ਆਪ ਜੀ ਦੇ ਸਨਮੁਖ ਸਮਕਸ਼ ਉਵੇਂ ਦੱਸ ਦਿੱਤਾ ਹੈ। ਕੋਈ ਆਪਣਾ ਗਿਆਨ ਨਹੀਂ, ਇਹ ਇਸ ਅਸਥਾਨ ਦਾ ਹੀ ਗੁਰੂ ਕਲਗੀਧਰ ਜੀ ਦੇ ਮੁਖਾਰਨੇ ਤੋਂ ਉਚਾਰਨ ਕੀਤਾ ਹੋਇਆ ਗਿਆਨ ਹੈ, ਅਰਥ ਹੈ, ਉਚਾਰਨ ਹੈ।
693 ਅੰਗ ਹੇਠੋਂ ਤੀਜੀ ਸਤਰ, ਪਹਿਲ ਪੁਰਸਾ ਬਿਰਾ ਆਥੋਣ ਪੁਰਸਾ ਦਮਰਾ। ਇਹ ਜਿਹੜਾ ਪੁਰਸਾ ਬਿਰਾ ਅਤੇ ਪੁਰਸਾ ਦਮਰਾ ਇਹ ਸ਼ਬਦ ਵੱਖਰੇ ਵੱਖਰੇ ਹਨ ਜਾਂ ਇਕੱਠੇ ਹਨ ਜੀ?
ਇਹ ਪਹਿਲ ਪੁਰਸਾ ਬਿਰਾ, ਵੀ ਸਭ ਤੋਂ ਪਹਿਲੇ ਉਹ ਜਿਹੜਾ ਪੁਰਸ਼ ਹੈ ਉਹ ਤੋਂ ਬਿਰਾ ਕੀ ਇਹ ਬਾਣੀ ਹੋਈ। ਉਹ ਕੋਈ ਮੁਸਲਮਾਨਾਂ ਵਾਲੇ ਕਹਿੰਦੇ ਉਹਨੇ ਘੁਣ ਕਿਹਾ, ਇਸੇ ਤਰ੍ਹਾਂ ਜਿਹੜੇ ਵਿਦਾਂਤੀ ਹੈ ਉਹਨਾਂ ਦੇ ਖਿਆਲ ਆਪਣੇ ਨੇ, ਇਹ ਆਪੋ ਆਪਣੀ ਕਪੋਲ ਕਲਪਨਾ ਹੈ। ਉਹ ਕਹਿੰਦੇ ਨਹੀਂ, ਐਸਾ ਲਫਜ਼ ਉਹਨੇ ਕਿਹਾ ਏਕੋ ਬਹੁ ਸ਼ਿਆਮਾ ਰਜਾਏ, ਇੱਕ ਤੋਂ ਮੈਂ ਅਨੇਕ ਹੋ ਜਾਵਾਂ। ਇਸ ਤਰ੍ਹਾਂ ਜਾਣੀ ਸਭ ਤੋਂ ਪਹਿਲੇ ਉਸ ਤੋਂ ਬਿਰਾ ਕੀ ਇਹ ਬਾਣੀ ਹੋਈ, ਇਸ ਕਰਕੇ ਪੁਰਸਾ ਵੱਖਰਾ ਬਿਰਾ ਵੱਖਰਾ। ਸਾਹਿਬ ਸਿੰਘ ਨੇ ਆਪਣੇ ਟੀਕੇ ਦੇ ਵਿੱਚ ਇਹਨੂੰ ਇਕੱਠਾ ਪੁਰਸ਼ ਆਵਰਾ ਕਰਿਆ ਹੈ, ਉਹਦੇ ਅਰਥ ਵੀ ਉਹਨਾਂ ਨੇ ਵੱਖਰੇ ਕੀਤੇ ਹੈ। ਸੰਪਰਦਾ ਵਿੱਚ ਇੱਥੇ ਬਿਰਾ ਦਾ ਅਰਥ ਬਾਣੀ ਕੀਤਾ ਜਾਂਦਾ ਹੈ, ਸਭ ਤੋਂ ਪਹਿਲੇ ਉਹ ਪੁਰਸ਼ ਤੋਂ ਬਿਰਾ ਕੀ ਇਹ ਬਾਣੀ ਹੋਈ। ਇੱਥੇ ਥਾਂ ਅਥੋਨ ਪੁਰਸਾ ਦਮਰਾ, ਪੁਰਸ਼ਾ ਅਤੇ ਦਮਰਾ ਅਤੇ ਵੱਖਰਾ ਵੱਖਰਾ, ਵੀ ਉਸ ਤੋਂ ਉਪਰੰਤ ਉਸੇ ਪੁਰਸ਼ ਤੋਂ ਫਿਰ ਜਿਹੜੀ ਦਮਰਾ ਕੀ ਹੈ ਜੀਵਾਂ ਨੂੰ ਦਬਾਉਣ ਵਾਲੀ ਮਾਇਆ ਹੈ ਇਹ ਹੋਈ, ਕਿਉਂ ਪੁਰਸ਼ਾ ਦਮਰਾ ਵੱਖਰਾ ਵੱਖਰਾ ਪਾਠ ਕੀਤਾ ਜਾਂਦਾ।
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਈ ਵਾਰੀ ਕਈ ਥਾਵਾਂ 'ਤੇ ਕਈ ਸ਼ਬਦਾਂ ਦੇ ਸਿਰਲੇਖ ਵਿੱਚ ਇੱਕ ਤੁਕੀ ਦੋ ਤੁਕੀ ਇਸ ਤਰ੍ਹਾਂ ਸ਼ਬਦ ਆਏ ਹਨ, ਇਹ ਇੱਕ ਤੁਕੀ ਅਤੇ ਦੋ ਤੁਕੀ ਬਾਰੇ ਕਿਰਪਾ ਕਰਕੇ ਦੱਸਣਾ ਕਰੋ ਜੀ।
ਇਹ ਜਿਹੜੀਆਂ ਸ਼ਬਦ ਦੇ ਪਦ ਨੇ ਜਾਣੀ ਪੌੜੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਗੁਰੂ ਮਹਾਰਾਜ ਨੇ ਕਿਤੇ ਕਿਤੇ ਇਹ ਉੱਪਰ ਹੈਡਿੰਗ ਦੇ ਦਿੱਤਾ, ਲੇਖ ਦੇ ਦਿੱਤਾ ਹੈ ਵੀ ਇਹ ਪਵਿੱਤਰ ਬਾਣੀ ਦੀਆਂ ਜਿਹੜੀਆਂ ਪੌੜੀਆਂ ਦੀਆਂ ਤੁਕਾਂ ਹੈ ਨਾ ਇਹ ਕਿੰਨੀਆਂ ਆਉਣਗੀਆਂ। ਕਿਤੇ ਤਿੰਨ ਤੁਕੀ ਲਿਖਿਆ ਵੀ ਤਿੰਨ ਤੁਕਾਂ ਆਉਣਗੀਆਂ ਪੌੜੀ ਦੀਆਂ, ਕਿਤੇ ਦੋ ਤੁਕੀ ਵੀ ਦੋ ਤੁਕਾਂ ਆਉਣਗੀਆਂ, ਕਿਤੇ ਇਹ ਸ਼ਬਦ ਦੀ ਜਿਹੜੀ ਪੌੜੀ ਹੈ ਉਹਦੀ ਇੱਕ ਤੁਕੀ ਆਏਗੀ। ਕਈ ਵਾਰੀ ਐਸਾ ਵੀ ਪਵਿੱਤਰ ਬਾਣੀ ਵਿੱਚ ਦੇਖਣ ਵਿੱਚ ਆਇਆ ਲਿਖਿਆ ਹੁੰਦਾ ਇੱਕ ਤੁਕੀ पर हुंदियां दो तुकां उत्थे संपर्दा विच ते ये छोटियां तुकां होण करके ना इहनूं एक तुकी माड़ा ने मन्निया है भी है भावें दो पर छोटियां पंक्तियां होण करके उहदा एक रूप ही इस करके एक तुकी क्यों समझना है जी।
सत 717 अंग पंक्ति उपर तो चौथी सुंदर सुगड़ चतर सब बेता रिद दास नवास भगत गुण गावन। इस पंक्ति विच सब बेता शब्द आउंदा है, ये कृपा करके इहदा उच्चारण दसो जी।
इहदा तां बब्बे नाल आ, बब्बे नूं लां लगी है, तुत्ते नूं कन्ना लग्गिया, बेता ही है, होर तां कोई उच्चारण हो नहीं सकदा। बेता दा अर्थ है जानण वाला, पूरा पूरा जिहड़ा वाकफियत रखण वाला है। ਮੋਕਾ ਦੀਜੈ ਦਾਨ ਹਰ ਨਿਮਗਾ ਜਾਂ ਮੋਕਾ ਹੈ ਇਹ ਮੋਕੋ ਕੀਜੈ ਮੋਕੋ ਦੀਜੈ ਦਾਨ ਹਰ ਨਿਮਗਾ ਇਹ ਆਪਾਂ ਸਰੂਪ ਤੇ ਦੇਖ ਲਓ ਜੀ। ਕੀਜੈ ਕਿ ਦੀਜੈ
745 ਅੰਗ 745 ਅੰਗ ਇਹਨਾਂ ਪੋਥੀਆਂ 'ਤੇ ਆ ਗਿਆ ਹੋਵੇਗਾ। ਸਾਰੇ ਲੈਣ ਉੱਪਰੋਂ ਨੌਵੀਂ ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖ ਆਏ। ਇਹ ਕਿਰਪਾ ਕਰਕੇ ਦੱਸੋ ਜਿਹੜਾ ਸੰਤੋਖ ਆਏ ਪਾਠ ਹੈ ਇਹ ਅਲੱਗ ਅਲੱਗ ਕਰਨਾ ਹੈ ਜਾਂ ਇਕੱਠਾ ਕਰਨਾ ਹੈ?
ਇਹ ਸੰਤੋਖ ਆਏ ਇਕੱਠਾ ਹੀ ਪਾਠ ਕਰਨਾ ਹੈ ਵੀ ਜੇ ਮਨ ਦੇ ਵਿੱਚ ਸੰਤੋਖ ਆ ਗਿਆ ਨਾ ਫਿਰ ਭਾਵੇਂ ਚੱਕੀ ਵੀ ਪੀਂਦਾ ਤਾਂ ਵੀ ਸੁੱਖ ਹੈ। ਜੇ ਸਰੀਰ 'ਤੇ ਕੋਈ ਪਾਟੀ ਪੁਰਾਣੀ ਕੰਬਲੀ ਵੀ ਪਹਿਨਦੀ ਹੈ ਜੇ ਮਨ ਦੇ ਵਿੱਚ ਸੰਤੋਖ ਆ ਗਿਆ ਮਨ ਸੰਤੁਸ਼ਟ ਹੈ ਕਹਿੰਦੇ ਉੱਥੇ ਸੁੱਖ ਹੈ। ਅਤੇ ਇਸ ਕਰਕੇ ਸੰਤੋਖ ਆਏ ਨਹੀਂ ਸੰਤੋਖ ਆ ਗਿਆ ਇਸ ਕਰਕੇ ਸੰਤੋਖ ਆਏ ਇਕੱਠਾ ਪਾਠ ਕਰਨਾ ਹੈ ਜੀ।
ਸੱਚ ਸਾਚ ਨੇਹੋ ਤਿੰਨ ਪ੍ਰੀਤਮਾ ਜਿਨ ਮਨ ਗੁੱਠਾ ਆਪ ਜੀਓ। 761 ਅੰਗ 761 ਅੰਗ ਉੱਪਰ ਤੋਂ ਦੂਜੀ ਪੰਗਤੀ ਸਾਚ ਨੇਹੋ ਤਿੰਨ ਪ੍ਰੀਤਮਾ ਜਿਨ ਮਨ ਗੁੱਠਾ ਆਪ ਜੀਓ। ਜਿਨ ਦੀ ਥਾਂ 'ਤੇ ਜਿਸ ਪਾਠ ਪੜ੍ਹਿਆ ਗਿਆ ਹੈ ਕਿਰਪਾ ਕਰਕੇ ਦੱਸੋ।
ਸਾਚ ਨੇਹੋ ਤਿੰਨ ਪ੍ਰੀਤਮਾ ਜਿਨ ਮਨ ਬੁੱਠਾ ਆਏ ਜੀ ਆਪ ਜੀਓ। ਇਹ ਜਿਨ ਜਿਵੇਂ ਲਿਖਿਆ ਇਸੇ ਤਰ੍ਹਾਂ ਹੀ ਸ਼ੁੱਧ ਹੈ। ਜੇ ਪਾਠੀ ਸਿੰਘ ਤੋਂ ਜਿਨ ਦੀ ਥਾਂ ਜਿਸ ਉਚਾਰਿਆ ਗਿਆ ਤਾਂ ਉਹ ਅਣਗਹਿਲੀ ਨਾਲ ਜਾਂ ਉਹ ਤੋਂ ਅਣਦਿਖ ਦੇਖੇ ਤੋਂ ਬਿਨਾਂ ਇਹ ਸਹਿਬਨ ਵਕਤ ਤੋਂ ਨਿਕਲ ਗਿਆ। ਜਿਨ ਜਿਨ ਹੀ ਸ਼ੁੱਧ ਹੈ ਜਿਸ ਨਹੀਂ ਸ਼ੁੱਧ ਹੈ ਜਿਨ ਸ਼ੁੱਧ ਹੈ।
735 ਅੰਗ 'ਤੇ ਇਹਦੇ ਬਾਰੇ ਆਪ ਜੀ ਨੂੰ ਕੱਲ੍ਹ ਵੀ ਵਿਸਥਾਰ ਨਾਲ ਦੱਸਿਆ ਗਿਆ ਸੀ ਕਿ 735 ਅੰਗ 'ਤੇ ਜੋ ਪਾਸ ਸ਼ਬਦ ਆਇਆ ਹੈ ਅਰਦਾਸ ਅਤੇ ਪਾਸ ਉਹ ਕਿਸੇ ਨੇ ਪ੍ਰੈਸ ਦੀ ਉਕਾਈ ਦੇ ਨਾਲ ਉਹ ਲਿਖਿਆ ਗਿਆ ਸੀ ਪਰ ਟਕਸਾਲ ਪਾਸੋਂ ਜਿਹੜੀਆਂ ਛਪੀਆਂ ਹੋਈਆਂ ਮਹਿਤੇ ਵਾਲਿਆਂ ਦੀਆਂ ਪੋਥੀਆਂ ਹਨ ਉਹਦੇ ਵਿੱਚ ਵੀ ਇਹ ਪਾਸ ਸ਼ਬਦ ਆਇਆ ਲੇਕਿਨ ਤੁਸੀਂ ਪਾਸੇ ਕਰਵਾਇਆ ਹੈ ਇਹ ਕਿਰਪਾ ਕਰਕੇ ਦੱਸੋ ਜੀ।
ਇਹ ਜਿਹੜਾ ਪਾਸ ਲਿਖਿਆ ਨਾ ਭਾਵੇਂ ਟਕਸਾਲ ਦੀ ਪੋਥੀ 'ਤੇ ਛਪਿਆ ਜਾਂ ਕਿਸੇ ਨੇ ਹੋਰ ਪ੍ਰੈਸ ਰਾਹੀਂ ਛਪਵਾਇਆ ਕਿਸੇ ਫਰਮ ਨੇ ਉਹ ਸਰੂਪ 'ਤੇ ਜੋ ਸਾਡੇ ਸਾਹਮਣੇ ਪ੍ਰਕਾਸ਼ ਹੈ ਇਹਦੇ 'ਤੇ ਦਰਸ਼ਨ ਕਰਕੇ ਤਸੱਲੀ ਕਰ ਸਕਦਾ ਹੈ। ਪੁਰਾਤਨ ਜਿਹੜੇ ਲਿਖਤੀ ਸਰੂਪ ਹੈ ਪਟਨਾ ਸਾਹਿਬ ਵੀ ਸੁਭਾਏਮਾਨ ਨੇ ਸੱਚਖੰਡ ਹਜ਼ੂਰ ਸਾਹਿਬ ਵੀ 21-22 ਸਰੂਪ ਸੁਭਾਏਮਾਨ ਹੈ ਉੱਥੇ ਦਰਸ਼ਨ ਕਰਕੇ ਉੱਥੇ ਤਸੱਲੀ ਪੂਰੀ ਕਰ ਸਕਦਾ ਹੈ ਵੀ ਪਾਸੇ ਹੈ ਕਿ ਪਾਸ ਹੈ। ਸੋ ਇਸ ਕਰਕੇ ਇਹ ਪਾਸੇ ਜਿਹੜਾ ਹੈ ਨਾ ਉਹੀ ਟਕਸਾਲ ਵਿੱਚ ਕਰਾਇਆ ਜਾਂਦਾ ਹੈ ਅਤੇ ਸ਼ੁੱਧ ਹੀ ਪਾਸੇ ਹੈ ਸੱਸੇ ਨਾਲ ਸਿਹਾਰੀ ਨਾਲ ਨਹੀਂ ਲਾਂ ਨਾਲ ਇਹ ਸ਼ੁੱਧ ਹੈ ਜੀ।
ਹਾਂ, ਕੱਲ ਇੱਕ ਆਪ ਜੀ ਨੂੰ ਮੱਧ ਦੇ ਬਾਰੇ ਸਤਿਕਾਰਯੋਗ ਗਿਆਨੀ ਜੀ ਨੇ ਕੁਝ ਬਚਨ ਦੱਸੇ ਸਨ ਕਿ ਇਹ ਜੋ ਅਖੰਡ ਪਾਠ ਸਾਹਿਬ ਦੀ ਪਰੰਪਰਾ ਹੈ ਇਹ ਇਸ ਸਥਾਨ 'ਤੇ ਪ੍ਰੰਭ ਹੋਈ ਸੀ ਔਰ ਜੈਪੁਰ ਦੇ ਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਪਸ਼ਚਾਤਾਪ ਵਜੋਂ ਸਤਿਗੁਰੂ ਮਹਾਰਾਜ ਜੀ ਨੇ ਪਹਿਲਾ ਅਖੰਡ ਪਾਠ ਇਸ ਸਥਾਨ 'ਤੇ ਆਰੰਭ ਕਰਵਾ ਕੇ ਆਪ ਉਸਦੇ ਭੋਗ ਪਵਾਏ ਸਨ। ਇਹਦੇ ਬਾਰੇ ਕੁਝ ਗੁਰਮੁਖਾਂ ਨੇ ਪੁੱਛਿਆ ਹੈ ਕਿ ਅਖੰਡ ਪਾਠ ਦੇ ਜਿਹੜੇ ਬਚਨ ਆਪ ਜੀ ਨੇ ਦੱਸੇ ਸਨ ਉਹ ਕਿਸ ਪੁਰਾਤਨ ਸਾਖੀ ਵਿੱਚ ਦਰਜ ਹਨ ਜੀ?
ਇਹ ਕੁਝ ਗੁਰਬਾਣੀ ਦੀਆਂ ਜਿਹੜੀਆਂ ਸ਼ਬਦਾਂ ਦੀਆਂ ਉਥਾਨਕ ਹੈ ਨਾ, ਉਹ ਕਿਸੇ ਇਤਿਹਾਸ ਵਿੱਚ ਜਾਂ ਪੁਸਤਕ ਵਿੱਚ ਨਹੀਂ ਆਉਂਦੀਆਂ, ਨਾ ਕਿਸੇ ਟੀਕੇ ਵਿੱਚ ਆਉਂਦੀਆਂ। ਉਹ ਤਾਂ ਜਿਹੜਾ ਟਕਸਾਲ ਵਿੱਚ ਆ ਕੇ ਵਿਦਿਆਰਥੀ ਪੜ੍ਹੂਗਾ ਨਾ, ਉਹਨੇ ਪਤਾ ਚੱਲੂਗਾ ਵੀ ਇਹ ਸ਼ਬਦ ਦੀ ਉਥਾਨਕ ਆਹ ਹੈ, ਆਹ ਸ਼ਬਦ ਦੀ ਉਥਾਨਕ ਆਹ ਹੈ। ਇਸ ਕਰਕੇ ਇਸੇ ਤਰ੍ਹਾਂ ਜਿਹੜੀ ਕੋਈ ਗੁਰਬਾਣੀ ਦੇ ਅਰਥ ਨੇ ਉਹ ਕਈ ਵੱਖਰੇ ਨੇ ਜੋ ਇਸ ਅਸਥਾਨ ਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੀਤੇ ਨੇ। ਉਹ ਹੂਬ ਹੂ ਅੱਗੇ ਤੋਂ ਅੱਗੇ ਵਿਦਿਆਰਥੀਆਂ ਰਾਹੀਂ ਤਾਂ ਮੂੰਹ ਜ਼ਬਾਨੀ ਚੱਲਦੇ ਆਏ ਨੇ, ਉਹਨਾਂ ਨੇ ਪੁਸਤਕਾਂ ਦਾ ਰੂਪ ਧਾਰਨ ਨਹੀਂ ਕੀਤਾ ਹੈ। ਹੁਣ ਕੋਸ਼ਿਸ਼ ਹੋ ਰਹੀ ਹੈ ਕਿ ਇਹ ਜਿਹੜੇ ਟਕਸਾਲੀ ਅਰਥ ਨੇ ਇਹਨਾਂ ਨੂੰ ਲਿਖਤੀ ਰੂਪ ਵੀ ਦੇ ਦਿੱਤਾ ਜਾਏ। ਇਸੇ ਤਰ੍ਹਾਂ ਅੰਮ੍ਰਿਤ ਸੰਚਾਰ ਦੀ ਮਰਿਆਦਾ, ਮ੍ਰਿਤਕ ਸੰਸਕਾਰ, ਜੋ ਅਖੰਡ ਪਾਠਾਂ ਦੀ ਮਰਿਆਦਾ, ਇਹ ਅੱਗੇ ਤੋਂ ਅੱਗੇ ਪਹਿਲਾਂ ਤਾਂ ਇਹੋ ਜਵਾਨੀ ਜਵਾਨੀ ਚੱਲਦੀ ਆਈ ਹੈ, ਹੁਣ ਇਹਨੂੰ ਬਈ ਲਿਖਤੀ ਰੂਪ ਦੇ ਦਿੱਤਾ ਜਾਏ। ਉਹ ਗੁਰਬਾਣੀ ਪਾਠ ਦਰਸ਼ਨ ਦਾ ਪਹਿਲਾ ਹਿੱਸਾ ਜਿਹੜਾ ਹੈ ਨਾ, ਉਹਦੇ ਵਿੱਚ ਉਹ ਸਾਰਾ ਹੀ ਇਹਨੂੰ ਲਿਖਤੀ ਰੂਪ ਵਿੱਚ ਦੇ ਦਿੱਤਾ ਵੀ ਆਹ ਮਰਿਆਦਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੁਰੂ ਘਰ ਸ਼੍ਰੀ ਦਮਦਮਾ ਸਾਹਿਬ ਵਿਦਿਆਰਥੀਆਂ ਤੋਂ ਨਿਯਮ ਰਖਾਏ, ਇਸ ਤਰ੍ਹਾਂ ਅਖੰਡ ਪਾਠ ਕਰਾਇਆ, ਆਹ ਸਿੰਘ ਅਡੋਡੀ ਡਿਊਟੀਆਂ 'ਤੇ ਲਗਵਾਏ, ਆਪ ਜੀ ਨੇ ਕਿਵੇਂ ਸੁਣਿਆ, ਇਹ ਸਾਰਾ ਪਹਿਲਾਂ ਜਵਾਨੀ ਕਲਾਮੀ ਚੱਲਦਾ ਸੀ। ਜੇ ਉਹ ਕੋਈ ਇਤਿਹਾਸ ਲਿਖਿਆ ਉਹ ਵੀ ਕਿਸੇ ਵਿਦਵਾਨ ਨੇ ਥਾਂ ਥਾਂ 'ਤੇ ਜਾ ਕੇ ਹੀ ਲਿਖਿਆ। ਗਿਆਨੀ ਗਿਆਨ ਸਿੰਘ ਜੀ ਵਿਚਰੇ ਨੇ, ਉਹਨਾਂ ਨੇ ਉਹ ਸੁਣ ਕੇ ਅੱਗੇ ਕਲਮ ਬੰਦ ਕਰ ਦਿੱਤਾ, ਕਿਉਂਕਿ ਉਹ ਇਸ ਅਸਥਾਨ ਦਾ ਜਿਹੜਾ ਕੋਈ ਇਤਿਹਾਸ ਹੈ ਪਹਿਲਾਂ ਜਵਾਨੀ ਕਲਾਮੀ ਚੱਲਦਾ ਸੀ, ਹੁਣ ਉਹ ਛਪ ਗਿਆ, ਹੁਣ ਸਾਨੂੰ ਸਹੂਲਤ ਹੈ, ਅਸੀਂ ਝੱਟ ਪੜ੍ਹ ਕੇ ਕਹਿ ਦਿੰਦੇ ਹਾਂ। ਕੁਝ ਤੁਹਾਨੂੰ ਇਤਿਹਾਸ ਵਿੱਚ ਇੱਥੋਂ ਦਾ ਸਾਰਾ ਪ੍ਰਸੰਗ ਨਹੀਂ ਮਿਲਦਾ ਹੈ, ਕਿਉਂਕਿ ਉਸ ਵੇਲੇ ਪੁਜਾਰੀਆਂ ਦਾ ਪਹਿਰਾ ਸੀ, ਉਹਨਾਂ ਨੇ ਸੰਤੋਖ ਸਿੰਘ ਗਿਆਨੀ ਦੇ ਨਾਲ ਕੋਈ ਸਾਥ ਨਹੀਂ ਦਿੱਤਾ, ਜਿਸ ਕਰਕੇ ਇੱਥੋਂ ਦਾ ਜਿਹੜਾ ਇਤਿਹਾਸ ਹੈ ਇਵੇਂ ਨਾ ਮਾਤਰ ਹੀ ਆਇਆ। ਜਦੋਂ ਅਸੀਂ ਇੱਥੇ ਆਵਾਂਗੇ, ਸਿੰਘ ਸਾਹਿਬ ਜਥੇਦਾਰ ਜੀ ਸਵੇਰੇ ਦੱਸ ਰਹੇ ਸੀ, ਉਹ ਸਾਰਾ ਖੋਲ੍ਹ ਖੋਲ੍ਹ ਕੇ ਦੱਸੀ ਜਾ ਰਹੇ। ਜੇ ਤੁਸੀਂ ਸੰਤੋਖ ਸਿੰਘ ਜੀ ਦਾ ਇਤਿਹਾਸ ਬਣੋ, ਉਹਦੇ ਵਿੱਚ ਕੱਖ ਵੀ ਨਹੀਂ ਮਿਲਦਾ ਹੈ ਕਿ ਅਸੀਂ ਕਹਾਂਗੇ ਵੀ ਉਹੀ ਠੀਕ ਹੈ ਵੀ ਸਿੰਘ ਸਾਹਿਬ ਐਵੇਂ ਬੋਲੀ ਜਾਂਦੇ ਨੇ ਨਾ। ਇਹ ਇੱਥੋਂ ਦਾ ਇਤਿਹਾਸ ਉਹ ਅੱਗੇ ਅੱਗੇ ਤੋਂ ਅੱਗੇ ਜਵਾਨੀ ਜਵਾਨੀ ਇਉਂ ਹੀ ਚੱਲਦਾ ਹੈ, ਅਤੇ ਜਿਹੜਾ ਵੀ ਇਸ ਅਸਥਾਨ ਦੀ ਉਹ ਅੱਗੇ ਤੋਂ ਅੱਗੇ ਸੇਵਾ ਸੰਭਾਲਦਾ, ਉਹ ਉਸ ਨੂੰ ਅੱਗੇ ਅੱਗੇ ਉਵੇਂ ਹੀ ਖੂਬ ਖੂਬ ਬਿਆਨ ਕਰੀ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਇਹ ਟਕਸਾਲ ਵਿੱਚ ਹੈ, ਉਹ ਅੱਗੇ ਤੋਂ ਅੱਗੇ ਚੱਲਦਾ ਆਇਆ ਸਾਰਾ ਕੁਝ। ਹੁਣ ਇਹਨੂੰ ਉਹ ਪੁਸਤਕ ਰੂਪ ਦੇ ਵਿੱਚ ਵੀ ਦੇ ਦਿੱਤਾ ਹੈ, ਕਿਉਂਕਿ ਟਕਸਾਲ ਦਾ ਆਪਣਾ ਇਤਿਹਾਸ ਵੱਖਰਾ ਹੀ ਹੈ, ਉਹ ਜਵਾਨੀ ਜਵਾਨੀ ਚੱਲਦਾ ਹੈ। ਪਹਿਲਾਂ ਇਹ ਅੰਮ੍ਰਿਤ ਦੀ ਮਰਿਆਦਾ, ਇਸੇ ਤਰ੍ਹਾਂ ਜਿਹੜੇ ਕੋਈ ਜਨਮ ਸੰਸਕਾਰ ਹੈ ਉਹ ਵਿਦਿਆਰਥੀਆਂ ਨੂੰ ਸੁਣਾ ਦਿੱਤੇ ਜਾਂਦੇ ਸਨ। ਸਿਆਣੇ ਵਿਦਿਆਰਥੀਆਂ ਨੇ ਉਹ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਕੋਲ ਬੇਨਤੀ ਕੀਤੀ ਸੀ ਕਿ ਮਹਾਰਾਜ ਇੱਕ ਇੱਕ ਵਿਸ਼ੇ 'ਤੇ ਤੁਸੀਂ ਨਾ ਇੱਕ ਇੱਕ ਰੋਜ਼ ਭਾਸ਼ਣ ਦੇ ਰਿਹਾ ਕਰੋ, ਉਹਨੂੰ ਅਸੀਂ ਲਿਖਤੀ ਰੂਪ ਦੇ ਲਵਾਂਗੇ, ਤਾਂ ਕਿ ਆਉਣ ਵਾਲੇ ਵਿਦਿਆਰਥੀਆਂ ਨੂੰ ਫਿਰ ਬਹੁਤਾ ਲਿਖਣ ਪੜ੍ਹਨ ਦੀ ਕੋਸ਼ਿਸ਼ ਨਾ ਪਵੇ ਅਤੇ ਇਹ ਬਹੁਤ ਕੁਛ ਕਰਨਾ ਪੈਂਦਾ। ਇਸ ਕਰਕੇ ਫਿਰ ਉਹ ਰੋਜ਼ ਕੋਈ ਨਾ ਕੋਈ ਵਿਸ਼ੇ 'ਤੇ ਉਹ ਬੋਲ ਦਿੰਦੇ ਸੀ ਅਤੇ ਟੇਪ ਹੋ ਜਾਂਦਾ ਸੀ, ਅਤੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਉਦਮ ਕੀਤਾ, ਉਹਨੂੰ ਲਿਖਤੀ ਰੂਪ ਵਿੱਚ ਲੈ ਆਉਂਦਾ, ਫਿਰ ਉਹ ਗੁਰਬਾਣੀ ਪਾਠ ਦਰਸ਼ਨ ਦੇ ਪਹਿਲੇ ਹਿੱਸੇ ਦੇ ਵਿੱਚ ਸਾਰਾ ਕੁਛ ਦੇ ਦਿੱਤਾ ਹੈ। ਉੱਥੋਂ ਤੁਸੀਂ ਸਾਰਾ ਪੜ੍ਹ ਕੇ ਇਹਦੇ ਰੂਪ ਸਾਰੇ ਰੂਪ ਨੂੰ ਚੰਗੀ ਤਰ੍ਹਾਂ ਜਾਣੂ ਹੋ ਸਕਦੇ ਹਨ।